गज के फतेह बुलाओ जी। वाहिगुरु जी का खालसा, वाहिगुरु जी की फतेह। सारी सात संगत नूं जगत गुरु बाबा धन 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 श्री गुरु नानक देव जी दे प्रकाश उत्सव दी लख 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 वधाई होवे जी। धन गुरु नानक देव जी दियां कथा कहानियां जे सारी उम्र लगे रहिए ते तां वी ओह खत्म नहीं हो सकदियां, क्योंकि धन गुरु नानक देव जी ने अपने जीवन काल विच बहुत यात्रा की है। यात्रा बहुत की है, हर जगह पर, हर हर पिंड, हर शहर, हर देश, कितने कितने तक गए ने, और जिते भी गए ने उत्थे किसी ना किसी तारन ही गए ने। और उस उन्हां दी कथा कहानियां इतनियां ज़्यादा ने, जन्म साखियां पढ़ लो, इतिहास पढ़ लो, कि एक इंसान की जिंदगी खत्म हो जाएगी, लेकिन महाराज दियाँ कथा कहानियां कभी खत्म नहीं होणगियां। सो थोड़ी जी कोशिश कर रहे हैं कि कुछ उन्हां दे जीवन विच्चों चात मार के ते महाराज नूं याद करन दा यतन करिए। सो गुरु महाराज दियां यात्रावां दा तां कोई अंत है ही नहीं। सो जिस दी भी असीं गल करांगे उत्थे किसी ना किसी नूं उतारन वास्ते गए ने। अज मैं गल करांगी दीपालपुर दी। गुरु महाराज पहुँचे दीपालपुर, दीपालपुर पहुँचे ते बाहर शहर तो बाहर जदों पहुँचे ते शाम दा समां हो चुक्या सी। उत्थे उन्होंने उस शहर दे लोकां नूं पुछया कि असीं बाहरों आए हां, परदेसी हाँ, असीं रात कटनी है, तो कोई सराह इत्थे होए या कोई ऐसी जगह होए जिथे असीं रात कट लईए तो वह सानूं दस दिओ। वो लोग जिहड़े सन वह शरारती किस्म के लोग सन, उन्होंने बाबा जी नूं आम फकीर जाण के अपने घर किसी ने जगह नहीं दिती, तो एक कह दिता कि हाँ जी इस सड़क पर थोड़ी दूर चले जाओ तो तुहानूं एक चौपड़ी मिलेगी, एक सराह मिलेगी, एक सराह मिलेगी, उस सराह भी तुम रात कट सकते हो। महाराज ने कहा ठीक है, तो उस पास चले गए भाई मरदाना जी नाल सन। सो उत्थे जो गए, थोड़ी अगे गए तो उन्होंने की देखा कि एक चौंपड़ी शहर तो बाहर सड़क किनारे बनी हुई है। उस चौंपड़ी दे विच आवाज़ मारी, अंदर कौन है, असी अंदर आना चाहते हैं, असी रात कटनी है। ये तो लग रहा कि अंदर कोई रहा है, लेकिन अंदरों जो आवाज़ आई वो बड़ी ही दुख दी भरी हुई, बहुत दुखी आवाज़ सी। उसकी आवाज़ आई कि मेरे कोल तो कोई आंदा भी नहीं, मेरे कोल बैठ रात कटनी एक पासे, मेरे कोल कोई बैठदा भी नहीं, मेरे कोल कोई एक मिनट वास्ते खड़ा भी नहीं आता, क्योंकि मैनू बहुत भयानक बीमारी है, मेरा शरीर सारा कोढ़ दे नाल भरिया होया है, इस करके मैनू पिंड दे लोग बाहर छड़ गए ने, और किसी नूं तरस आ जाए तो बाद एक मिट्टी का बर्तन पिया, उस मिट्टी के बर्तन में कुछ खाण पीन नूं पा जांदे ने, तो मैं कई चिरां तों इत्थे ही पिया होया। मैं जन्म तो ऐसा नहीं सी, लेकिन कुछ समय के बाद मेरे शरीर तो कोढ़ फुटना शुरू हो गया, और मेरे शरीर सारे शरीर का शरीर गल गया, बदबू आती है, पस नाल भरिया होया। सो तुसीं जो भी जिसने भी आवाज़ मारी अंदर आने की कोशिश ना करे, लेकिन महाराज तो उस उतारन गए सन। महाराज ने कहा कोई गल नहीं, तेरे दुख नूं देख के असी तैनू नफरत नहीं करांगे, तू सानू एक रात कट्टन की आग्ञा दे दे। खैर महाराज भाई मरदाना जी लै के अंदर चले गए, अंदर चले गए वाकई देखिया तो उस आदमी की बहुत बहुत ही हालत उसकी खराब सी। तो उसके नाल जो गलबात की उसके जीवन के बारे पूछा, तो महाराज नूं यह पता लग्या कि वो जन्म तो ठीक सी, लेकिन कुछ समय के बाद उसका शरीर जिहड़ा सी जवानी की उम्र विच, जवानी की उम्र पहुँचा तो उसका शरीर इस तरह का हो गया सी। से उसने महाराज दे नूर देख के, महाराज का चेहरा देख के उसनों लग्या कि ये तो कोई रब्बी पुरख आए ने, तो हो सकता है मेरा दुख दूर भी कर देन। सो उसने सारा अपना दुख जिहड़ा सी वो फोल के दस दिता, लेकिन महाराज ने उसनों एक गल समझाई कि एक शब्द उत्थे उचारिया, जै तन बाणी विच विसर जाए जो पक्का रोगी विल लाए, कि जिसनों प्रभु का नाम विसर जाता है, याद नहीं रहा, उन्होंने उसका शरीर जोड़ा वह हमेशा दुख पाता है। उसनों यह समझाया, वो बड़ी शिकायतें कर रहा है कि मेरे नाल परमात्मा ने की किया, देखो मेरा शरीर किहो जिहा कर दिता, मेरे नाल मेरा उसने शिकवे शिकायत जिहड़ियां कर रही सी वो महाराज के अगे भी उसने सुनाइया। सो गुरु महाराज ने कहा कि जदों तू ठीक सी उदों तू कि परमात्मा का शुकराना किया, उदों कदों तू नाम जपया, नाम नहीं जपया, कभी शुकराना नहीं किया, तो हूँ तो उस हूँ परमात्मा के अगे गिले शिकवे शिकायत करन दा तैनूं कोई हक नहीं है। सो गिले शिकवे छोड़ के तू परमात्मा का नाम जप और परमात्मा का शुकराना कर, तो तू ठीक हो जाएगा। महाराज ने अपने हाथों नाल उसकी सेवा की, उसका शरीर साफ किया, उसके कोल कुछ दिन रहे तो अगे चले गए, और जाते जाते की आशीर्वाद दे गए कि तेरा शरीर निरोग हो जाएगा और तू ਪ੍ਰਚਾਰਕ ਬਣੇਗਾ ਔਰ ਲੋਕਾਂ ਨੇ ਜਿਹੜਾ ਮਜ਼ਾਕ ਕੀਤਾ ਸੀ ਕਿ ਹਾਂ ਅੱਗੇ ਜਾਓ ਤਾਂ ਇੱਕ ਸਲਾਹ ਮਿਲੇਗੀ ਤੇਰੀ ਚੋਪੜੀ ਨੂੰ, ਉਹਨਾਂ ਨੇ ਸਲਾਹ ਕਹਿ ਕੇ ਸਾਨੂੰ ਦੱਸਿਆ ਸੀ ਇੱਕ ਸਮਾਂ ਐਸਾ ਆਏਗਾ ਕਿ ਤੇਰੀ ਚੋਪੜੀ ਦੀ ਜਗ੍ਹਾ 'ਤੇ ਸੱਚਮੁੱਚ ਹੀ ਸਲਾਹ ਹੋਏਗੀ। ਔਰ ਵਾਕਈ ਮਹਾਰਾਜ ਦੇ ਬਚਨ ਜਿਹੜੇ ਸੀ ਉਹ ਫਲੀਭੂਤ ਹੋਏ, ਸਮਾਂ ਪਾ ਕੇ ਉਹ ਨਿਰੋਗ ਹੋ ਗਿਆ ਔਰ ਉਹ ਗੁਰੂ ਘਰ ਦਾ ਪ੍ਰਚਾਰਕ ਬਣਿਆ ਔਰ ਉਸਦੀ ਉਹ ਚੋਪੜੀ ਦੀ ਜਗ੍ਹਾ 'ਤੇ ਇੱਕ ਸਲਾਹ ਬਣੀ ਔਰ ਉਸ ਸਲਾਹ ਦੇ ਵਿੱਚ ਆਇਆ ਗਿਆ ਵਿਸ਼ਰਾਮ ਕਰਦਾ ਸੀ, ਆਏ ਗਏ ਨੂੰ ਭੋਜਨ ਮਿਲਦਾ ਸੀ, ਜਦੋਂ ਕਿ ਉਹ ਬਿਮਾਰ ਸੀ ਅਤੇ ਉਸਦੇ ਕੋਲ ਕੋਈ ਆਉਂਦਾ ਨਹੀਂ ਸੀ, ਕੋਈ ਉਸਨੂੰ ਖਾਣ ਨੂੰ ਕੁਛ ਨਹੀਂ ਦਿੰਦਾ ਸੀ ਔਰ ਹੁਣ ਦੇਖੋ ਉਹ ਲੋਕਾਂ ਦੀ ਸੇਵਾ ਕਰ ਰਿਹਾ ਸੀ ਔਰ ਉਸ ਗੁਰਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ। ਇਸ ਤਰੀਕੇ ਨਾਲ ਉਸ ਕੋੜੀ ਦਾ ਕੋੜ ਵੀ ਕੱਟਿਆ ਔਰ ਉਸਦੇ ਮਨ ਦਾ ਕੋੜ ਵੀ ਕੱਟਿਆ ਕਿ ਤੂੰ ਕਦੀ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ, ਤੂੰ ਹਮੇਸ਼ਾ ਸ਼ੁਕਰਾਨਾ ਕਰਨਾ ਔਰ ਪਰਮਾਤਮਾ ਦਾ ਨਾਮ ਲੈਣਾ। ਸੋ ਇਸ ਤਰ੍ਹਾਂ ਜਿੱਥੇ ਵੀ ਜਾਂਦੇ ਸਨ ਉਹ ਕਿਸੇ ਨਾ ਕਿਸੇ ਦਾ ਉਹ ਸੁਧਾਰ ਕਰਦੇ ਹੀ ਸਨ। ਅੱਗੇ ਗਏ ਤਾਂ ਇੱਕ ਐਸੇ ਦੇਸ਼ ਵਿੱਚ ਪਹੁੰਚੇ ਕਿ ਜਿੱਥੋਂ ਦਾ ਰਾਜਾ ਬਹੁਤ ਹੀ ਜ਼ਿਆਦਾ ਜ਼ੁਲਮ ਕਰਦਾ ਸੀ ਔਰ ਉਸਨੂੰ ਸੋਨੇ ਚਾਂਦੀ ਇਕੱਠਾ ਕਰਨ ਦਾ, ਮਾਇਆ ਇਕੱਠਾ ਕਰਨ ਦਾ ਬਹੁਤ ਬਹੁਤ ਸ਼ੌਂਕ ਸੀ। ਉਸਨੇ ਬਹੁਤ ਸਾਰੀ ਮਾਇਆ ਇਕੱਠਾ ਕਰ ਰੱਖੀ ਸੀ। ਉਸਨੇ ਸਾਰੇ ਲੋਕਾਂ ਦੇ ਉੱਤੇ ਜ਼ੁਲਮ ਕਰਕੇ ਹਰ ਇੱਕ ਦੇ ਘਰ ਦੇ ਵਿੱਚੋਂ ਜੋ ਪੈਸਾ ਟਕਾ ਸੋਨਾ ਚਾਂਦੀ ਸੀ ਸਭ ਉਸਨੇ ਨਿਕਲਵਾ ਲਿਆ ਔਰ ਆਪਣੇ ਖਜ਼ਾਨੇ ਵਿੱਚ ਰੱਖ ਲਿਆ। ਪਰ ਅਜੇ ਵੀ ਉਸਦੀ ਭੁੱਖ ਜਿਹੜੀ ਸੀ ਉਹ ਦੂਰ ਨਹੀਂ ਸੀ ਹੋਈ। ਇੱਕ ਦਿਨ ਮੰਤਰੀ ਨੂੰ ਬੁਲਾ ਕੇ ਕਹਿਣ ਲੱਗਾ ਕਿ ਸਾਡੇ ਦੇਸ਼ ਵਿੱਚ ਕਿਸੇ ਦੇ ਘਰ ਅਗਰ ਸੋਨੇ ਚਾਂਦੀ ਦਾ ਕੋਈ ਸਿੱਕਾ ਹੋਵੇ ਤਾਂ ਉਹ ਮੈਨੂੰ ਤੂੰ ਲਿਆ ਕੇ ਦੇ। ਹੁਣ ਉਹ ਵਿਚਾਰਾ ਪਰੇਸ਼ਾਨ ਕਿ ਮੈਂ ਕਿੱਥੋਂ ਲਿਆਗਾ, ਕਿੱਥੋਂ ਲਿਆ ਕੇ ਦਿਆਂਗਾ। ਉਸਨੇ ਅੱਛਾ ਮੈਂ ਕੱਲ੍ਹ ਤੱਕ ਤੁਹਾਨੂੰ ਇਸਦਾ ਕੋਈ ਹੱਲ ਦੱਸਾਂਗਾ। ਬਹੁਤ ਬੜਾ ਸਿਆਣਾ ਸੀ ਵਜ਼ੀਰ ਨੇ ਕੀ ਕੀਤਾ, ਇੱਕ ਸੁੰਦਰ ਲੜਕੀ ਨੂੰ ਨੌਕਰ ਦੇ ਨਾਲ ਭੇਜਿਆ ਅਤੇ ਚੌਂਕ ਦੇ ਵਿੱਚ, ਸ਼ਹਿਰ ਦੇ ਚੌਂਕ ਦੇ ਵਿੱਚ ਇੱਕ ਅਨਾਊਂਸਮੈਂਟ ਕਰਾਈ ਕਿ ਇਹ ਲੜਕੀ ਹਮੇਸ਼ਾ ਵਾਸਤੇ ਤੁਹਾਡੀ ਗੁਲਾਮ ਹੋਏਗੀ, ਨੌਕਰ ਹੋਏਗੀ, ਸਾਰੀ ਉਮਰ ਤੁਹਾਡੀ ਸੇਵਾ ਕਰੇਗੀ, ਲੇਕਿਨ ਇਸ ਦੀ ਕੀਮਤ ਹੈ ਇੱਕ ਸਿੱਕਾ, ਇੱਕ ਚਾਂਦੀ ਦਾ ਸਿੱਕਾ, ਇਸਦੀ ਕੀਮਤ ਦੇ ਦਿਓ ਔਰ ਹਮੇਸ਼ਾ ਵਾਸਤੇ ਇਸ ਲੜਕੀ ਨੂੰ ਲੈ ਜਾਓ। ਉਹ ਸਾਰੇ ਸ਼ਹਿਰ ਵਿੱਚ ਕਿਸੇ ਦੇ ਕੋਲ ਚਾਂਦੀ ਦਾ ਸਿੱਕਾ ਸੀ ਹੀ ਨਹੀਂ, ਕਿਉਂਕਿ ਉਹ ਪਹਿਲੀ ਬਾਦਸ਼ਾਹ ਨੇ ਇਕੱਠੇ ਕਰ ਲਏ ਹੋਏ ਸੀ। ਇੱਕ ਬੱਚਾ ਸੁਦਾਗਰ ਦਾ ਇੱਕ ਲੜਕਾ ਸੀ, ਜਵਾਨ ਲੜਕਾ ਸੀ, ਉਸਦੀ ਮਾਤਾ ਬਿਮਾਰ ਰਹਿੰਦੀ ਸੀ। ਉਸਨੇ ਜਾ ਕੇ ਮਾਤਾ ਨੂੰ ਕਿਹਾ ਕਿ ਮਾਤਾ ਜੀ, ਜੇ ਇੱਕ ਕਿਤੇ ਚਾਂਦੀ ਦਾ ਇੱਕ ਸਿੱਕਾ ਮਿਲ ਜਾਏ ਨਾ ਤਾਂ ਮੈਂ ਜਾ ਕੇ ਇਸ ਨੂੰ ਖਰੀਦ ਲਿਆਵਾਂ ਅਤੇ ਇਹ ਸਾਰੀ ਉਮਰ ਤੁਹਾਡੀ ਸੇਵਾ ਕਰੇਗੀ। ਤੁਸੀਂ ਔਖੇ ਹੁੰਦੇ ਹੋ, ਉਹ ਤੁਸੀਂ ਬਿਮਾਰ ਹੋ, ਤੁਹਾਨੂੰ ਸੇਵਾ ਦੀ ਲੋੜ ਹੈ, ਤਾਂ ਉਹ ਸਾਰੀ ਉਮਰ ਤੁਹਾਡੀ ਸੇਵਾ ਕਰਦਿਆਂ ਕਰੇਗੀ, ਕੋਈ ਐਸਾ ਤਰੀਕਾ ਹੋਏ। ਸੋ ਉਸਨੇ ਆਪਣੀ ਮਾਂ ਨੂੰ ਇਹ ਦੱਸਿਆ ਕਿ ਇੱਕ ਸਿੱਕਾ ਕਿਤੋਂ ਨਾ ਕਿਤੋਂ ਤੁਸੀਂ ਮੈਨੂੰ ਦਿਓ ਅਤੇ ਮੈਂ ਇਸ ਲੜਕੀ ਨੂੰ ਤੁਹਾਡੇ ਵਾਸਤੇ ਲਿਆਵਾਂਗਾ, ਇਹ ਹਮੇਸ਼ਾ ਵਾਸਤੇ ਤੁਹਾਡੀ ਸੇਵਾ ਕਰੇਗੀ। ਸੋ ਉਸ ਮਾਂ ਨੇ ਕਿਹਾ ਕਿ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ, ਸਾਡੇ ਘਰ 'ਤੇ ਕੋਈ ਸਿੱਕਾ ਹੈ ਹੀ ਨਹੀਂ। ਹੁਣ ਇਸ ਚੀਜ਼ ਦਾ ਕੋਈ ਹੱਲ, ਉਸ ਬੱਚੇ ਦਾ ਦਿਲ ਸੀ ਕਿ ਕਿਤੋਂ ਵੀ ਕਿਸੇ ਕੀਮਤ 'ਤੇ ਇੱਕ ਚਾਂਦੀ ਦਾ ਸਿੱਕਾ ਮਿਲ ਜਾਏ ਅਤੇ ਉਸ ਔਰਤ ਨੂੰ ਮੈਂ ਖਰੀਦ ਕੇ ਲਿਆਵਾਂ ਅਤੇ ਉਹ ਮੇਰੀ ਮਾਂ ਦੀ ਸੇਵਾ ਕਰੇ। ਪਰ ਕੋਈ ਹੱਲ ਨਹੀਂ ਲੱਭਿਆ। ਖੈਰ ਮਾਂ ਨੂੰ ਧਿਆਨ ਆਇਆ ਅਤੇ ਉਸਨੇ ਬੱਚੇ ਨੂੰ ਦੱਸਿਆ ਕਿ ਸਾਡੇ ਦੇਸ਼ ਦਾ ਰਿਵਾਜ਼ ਹੈ ਕਿ ਜਦੋਂ ਕੋਈ ਬੰਦਾ ਮਰ ਜਾਂਦਾ ਅਤੇ ਉਸਨੂੰ ਕਬਰ ਵਿੱਚ ਪਾਉਣ ਤੋਂ ਪਹਿਲੇ ਉਸਦੇ ਮੂੰਹ ਵਿੱਚ ਇੱਕ ਚਾਂਦੀ ਦਾ ਸਿੱਕਾ ਪਾਇਆ ਜਾਂਦਾ ਹੈ। ਤੇਰੇ ਪਿਤਾ ਦੀ ਮੌਤ ਹੋਈ ਸੀ ਅਤੇ ਅਸੀਂ ਵੀ ਉਹਦੇ ਮੂੰਹ ਵਿੱਚ ਅਸੀਂ ਚਾਂਦੀ ਦਾ ਸਿੱਕਾ ਪਾਇਆ ਸੀ। ਬੇਟਾ ਬੜਾ ਖੁਸ਼ ਹੋਇਆ, ਉਹਨੂੰ ਇੱਕ ਰਸਤਾ ਲੱਭ ਗਿਆ। ਉਸਨੇ ਕੀ ਕੀਤਾ, ਉਸਨੇ ਜਾ ਕੇ ਆਪਣੇ ਪਿਓ ਦੀ ਕਬਰ ਪਟਵਾਈ ਔਰ ਸੱਚਮੁੱਚ ਹੀ ਉਸਦੇ ਵਿੱਚੋਂ ਮੂੰਹ ਵਿੱਚੋਂ ਚਾਂਦੀ ਦਾ ਸਿੱਕਾ ਨਿਕਲਿਆ। ਉਹ ਚਾਂਦੀ ਦਾ ਸਿੱਕਾ ਲੈ ਕੇ ਅਤੇ ਉਸਨੇ ਉਹ ਔਰਤ ਨੂੰ ਖਰੀਦ ਲਿਆ। ਹੁਣ ਰਾਜੇ ਤੱਕ ਜਦੋਂ ਖਬਰ ਪਹੁੰਚੀ ਕਿ ਮੇਰੇ ਦੇਸ਼ ਵਿੱਚ ਕਿਸੇ ਦੇ ਕੋਲ ਚਾਂਦੀ ਦਾ ਸਿੱਕਾ ਹੋ ਹੀ ਕਿਵੇਂ ਸਕਦਾ, ਜਦੋਂ ਇਹ ਗੱਲ ਪਤਾ ਲੱਗੀ ਤਾਂ ਰਾਜਾ ਬੜਾ ਖੁਸ਼ ਹੋਇਆ। ਉਸਨੇ ਕੀ ਕੀਤਾ ਕਿ ਉਸਨੇ ਸਾਰੇ ਦੇਸ਼ ਦੀਆਂ ਕਬਰਾਂ ਪਟਵਾ ਦਿੱਤੀਆਂ, ਸਭ ਪਟਵਾ ਦਿੱਤੀਆਂ ਔਰ ਮੁਰਦਿਆਂ ਦੇ ਮੂੰਹਾਂ ਵਿੱਚੋਂ ਵੀ ਚਾਂਦੀ ਦੇ ਸਿੱਕੇ ਕੱਢ ਲਏ। ਅਤੇ ਮਹਾਰਾਜ ਉੱਥੇ ਪਹੁੰਚੇ, ਉਸ ਸਮੇਂ ਮਹਾਰਾਜ ਉੱਥੇ ਪਹੁੰਚੇ ਔਰ ਉਸਦੀ ਇਸ ਰਾਜੇ ਦੀ ਇਸ ਕਰਤੂਤ ਦਾ ਪਤਾ ਜਦੋਂ ਮਹਾਰਾਜ ਨੂੰ ਲੱਗਿਆ ਤਾਂ ਗੁਰੂ ਮਹਾਰਾਜ ਉਹਨੂੰ ਮਿਲਣ ਚਲੇ ਗਏ। ਦਰਬਾਰ ਨੂੰ ਕਿਹਾ ਕਿ ਦੋ ਪਰਦੇਸੀ ਆਏ ਨੇ, ਫਕੀਰ ਨੇ, ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ, ਮਿਲਣ ਦੀ ਇਜਾਜ਼ਤ ਦਿਓ। ਰਾਜੇ ਨੇ ਕਿਹਾ ਅੱਛਾ ਠੀਕ ਹੈ, ਕੋਈ ਗੱਲ ਨਹੀਂ। ਰਾਜਾ ਆਪ ਉੱਠ ਕੇ ਆਇਆ ਔਰ ਦਰਵਾਜ਼ੇ 'ਤੇ ਆ ਕੇ ਦੇਖਿਆ ਅਤੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਖੜ੍ਹੇ ਸਨ ਔਰ ਗੁਰੂ ਨਾਨਕ ਦੇਵ ਜੀ ਉੱਥੇ ਬੈਠ ਕੇ ਕੀ ਕਰ ਰਹੇ ਸਨ ਕਿ ਠੀਕਰੀਆਂ, ਮਿੱਟੀ ਦੀਆਂ ਕਿਸੇ ਮਟਕੇ ਦੀਆਂ ਟੁੱਟੀ ਹੋਈਆਂ ਠੀਕਰੀਆਂ ਲੈ ਕੇ ਅਤੇ ਉਸਨੂੰ ਗਿਣ ਗਿਣ ਕੇ ਇੱਕ ਥੈਲੇ 'ਚ ਪਾ ਰਹੇ ਸਨ। ਉਸਨੇ ਪੁੱਛਿਆ ਕਿ ਫਕੀਰ ਸਾਈਂ ਇਹ ਤੁਸੀਂ ਕੀ ਕਰ ਰਹੇ ਹੋ, ਅਤੇ ਉਹ ਫਕੀਰ ਕਹਿਣ ਲੱਗੇ ਕਿ ਮੇਰਾ ਹੁਣ ਜਾਣ ਦਾ ਸਮਾਂ ਆ ਗਿਆ ਔਰ ਮੈਂ ਇਹ ਠੀਕਰੀਆਂ ਥੈਲੇ 'ਚ ਪਾ ਕੇ ਇਕੱਠੀਆਂ ਕਰ ਰਿਹਾ, ਇਸ ਨੂੰ ਮੈਂ ਨਾਲ ਲੈ ਕੇ ਅਗਲੇ ਜਹਾਨ ਵਿੱਚ ਜਾਵਾਂਗਾ। ਕਾਰੂ ਵੈਸੇ ਉਹ ਵਿਦਵਾਨ ਸੀ ਔਰ ਉਸਨੇ ਕਿਹਾ ਕਿ ਇਹ ਫਕੀਰ ਸਾਈਂ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ, ਇਹ ਨਹੀਂ ਹੋ ਸਕਦਾ, ਤੁਸੀਂ ਕਿਸ ਤਰ੍ਹਾਂ ਉੱਥੇ ਲੈ ਜਾਓ, ਉੱਥੇ ਨਾਲ ਤਾਂ ਕੋਈ ਚੀਜ਼ ਜਾਂਦੀ ਨਹੀਂ। ਅਤੇ ਮਹਾਰਾਜ ਨੇ ਉਸਨੂੰ ਉਸ ਵਕਤ ਇਹ ਗੱਲ ਕਹੀ ਕਿ ਜੇ ਇਹ ਨਹੀਂ ਜਾ ਸਕਦਾ, ਤੈਨੂੰ ਇਤਨਾ ਗਿਆਨ ਹੈ ਕਿ ਨਾਲ ਕੁਛ ਨਹੀਂ ਜਾਣਾ, ਅਤੇ ਫਿਰ ਤੂੰ ਜੋ ਪਾਪਾ ਨਾਲ ਜ਼ੁਲਮ ਕਰਕੇ ਜੋ ਮਾਇਆ ਇਕੱਠੀ ਕਰ ਰਿਹਾ, ਤਨ ਦੌਲਤ ਸੋਨਾ ਚਾਂਦੀ ਜੋ ਇਕੱਠੀ ਕਰ ਰਿਹਾ, ਉਸਨੂੰ ਤੂੰ ਨਾਲ ਕਿਵੇਂ ਲੈ ਜਾਏਗਾ? ਕਦੀ ਸੋਚਿਆ? ਇੰਨੀ ਗੱਲ ਸੁਣ ਕੇ ਉਸਦਾ ਮੱਥਾ ਠਣਕਿਆ ਅਤੇ ਮਹਾਰਾਜ ਨੂੰ ਆਪਣੇ ਅੰਦਰ ਮਹਿਲ ਦੇ ਅੰਦਰ ਲੈ ਗਿਆ। ਅੰਦਰ ਜਾ ਕੇ ਥੋੜ੍ਹੀ ਦੇਰ ਜਦੋਂ ਗਿਆਨ ਚਰਚਾ ਮਹਾਰਾਜ ਦੇ ਨਾਲ ਕੀਤੀ ਅਤੇ ਉਸਦੀਆਂ ਅੱਖਾਂ ਖੁੱਲਦੀਆਂ ਗਈਆਂ ਕਿ ਸੱਚਮੁੱਚ ਹੀ ਜਦ ਨਾਲ ਕੁਛ ਨਹੀਂ ਜਾਣਾ ਤਾਂ ਮੈਂ ਇਹ ਸਾਰਾ ਧਨ ਦੌਲਤ, ਇਹ ਸੋਨਾ ਚਾਂਦੀ ਮੈਂ ਕਿਉਂ ਇਕੱਠਾ ਕਰ ਰਿਹਾ? ਹੌਲੀ ਹੌਲੀ ਗੱਲਬਾਤ ਕਰਦੇ 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 ਮਨ ਵਿੱਚੋਂ ਲਾਲਚ ਜਿਹੜਾ ਸੀ ਉਹ ਦੂਰ ਹੁੰਦਾ ਗਿਆ। ਫਿਰ ਉਸਨੇ ਪੁੱਛਿਆ ਕਿ ਮੈਨੂੰ ਸੋਨੇ ਚਾਂਦੀ ਨਾਲ ਬਹੁਤ ਪਿਆਰ ਹੈ, ਕੋਈ ਐਸਾ ਤਰੀਕਾ ਦੱਸੋ ਕਿ ਮੇਰਾ ਸੋਨੇ ਚਾਂਦੀ ਨਾਲ ਮਾਇਆ ਨਾਲ ਮੇਰਾ ਮੋਹ ਟੁੱਟ ਜਾਏ। ਅਤੇ ਮਹਾਰਾਜ ਨੇ ਉਸਨੂੰ ਤਰੀਕਾ ਦੱਸਿਆ ਕਿ ਮੋਹ ਤਾਂ ਹੀ ਟੁੱਟੇਗਾ ਕਿ ਜੋ ਇਸ ਮਾਇਆ ਨੂੰ ਤੂੰ ਲੋੜਵੰਦਾਂ 'ਚ ਵੰਡ ਦੇਵੇਗਾ। ਜੇ ਇਸਨੂੰ ਵੰਡਣਾ ਸ਼ੁਰੂ ਕਰੇਗਾ, ਲੋਕਾਂ ਨੂੰ ਲੋਕਾਂ ਕੋਲੋਂ ਖੋਹਣ ਦੀ ਬਜਾਏ ਲੋਕਾਂ ਨੂੰ ਦੇਣਾ ਸ਼ੁਰੂ ਕਰੇਗਾ, ਤਾਂ ਤੇਰਾ ਮੋਹ ਇਸ ਦੇ ਨਾਲ ਟੁੱਟ ਜਾਏਗਾ। ਸੋ ਉਸਨੇ ਇਸ ਤਰ੍ਹਾਂ ਹੀ ਕੀਤਾ, ਹੌਲੀ ਹੌਲੀ ਕਰਕੇ ਉਸਨੇ ਸੋਨਾ ਚਾਂਦੀ ਮਾਇਆ ਜਿਹੜੀ ਸੀ ਉਹ ਵੰਡਣੀ ਸ਼ੁਰੂ ਕੀਤੀ ਲੋੜਵੰਦਾਂ ਨੂੰ। ਔਰ ਉਸਨੂੰ ਗੁਰੂ ਨਾਨਕ ਦੇਵ ਜੀ ਦੀ ਗੱਲ ਕਹੀ ਹੋਈ ਸਮਝ ਆ ਗਈ ਕਿ ਦੁਨੀਆ ਤੋਂ ਨਾਲ ਕੁਛ ਨਹੀਂ ਜਾਣਾ, ਇਸ ਵਾਸਤੇ ਮੈਂ ਇਹ ਸਾਰੇ ਜਿਹੜੇ ਪਾਪ ਹੈ ਇਹ ਕਿਉਂ ਕਰ ਰਿਹਾ? ਅਤੇ ਮਹਾਰਾਜ ਨੇ ਉਸਨੂੰ ਇੰਨੀ ਗੱਲ ਸਮਝਾਈ ਕਿ ਜਿਹੜੇ ਤੂੰ ਪਾਪ ਕਰ ਰਿਹਾ ਇਹ ਤੇਰੇ ਨਾਲ ਜਾਣਗੇ, ਇਹ ਪਾਪ ਉਹ ਜ਼ੁਲਮ ਇਹ ਤੇਰੇ ਨਾਲ ਜਾਣਗੇ, ਔਰ ਇਹਨਾਂ ਦੀ ਸਜ਼ਾ ਤੈਨੂੰ ਮਿਲੇਗੀ, ਤੈਨੂੰ ਨਰਕਾਂ 'ਚ ਸੁੱਟਿਆ ਜਾਏਗਾ, ਨਰਕਾਂ ਦੀ ਅੱਗ ਵੀ ਸੁੱਟਿਆ ਜਾਏਗਾ। ਤਾਂ ਇਹ ਸੁਣ ਕੇ ਉਹਦਾ ਸਰੀਰ ਕੰਬ ਗਿਆ ਔਰ ਉਸਨੇ ਤੌਬਾ ਕੀਤੀ ਕਿ ਅੱਜ ਤੋਂ ਬਾਅਦ ਮੈਂ ਜ਼ੁਲਮ ਨਹੀਂ ਕਰਾਂਗਾ ਔਰ ਆਪਣੀ ਜਨਤਾ ਦੇ ਕੋਲੋਂ ਕੋਈ ਪੈਸਾ ਸੋਨਾ ਚਾਂਦੀ ਨਹੀਂ ਖੋਵਾਂਗਾ। ਔਰ ਉਸਨੇ ਕੀ ਕੀਤਾ ਕਿ ਜਿੰਨਾ ਵੀ ਉਸਨੇ ਸਮਾਨ ਇਕੱਠਾ ਕੀਤਾ ਸੀ ਉਸਨੂੰ ਹੌਲੀ ਹੌਲੀ ਕਰਕੇ ਲੋੜਵੰਦਾਂ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਅਤੇ ਤੌਬਾ ਕੀਤੀ, ਜ਼ੁਲਮ ਤੋਂ ਤੌਬਾ ਕੀਤੀ। ਤਾਂ ਇਸ ਤਰੀਕੇ ਨਾਲ ਮਹਾਰਾਜ ਨੇ ਉਸਦੇ ਅੰਦਰ ਦਾ ਲਾਲਚ, ਉਸਦੇ ਅੰਦਰ ਦਾ ਸੋਨੇ ਚਾਂਦੀ ਨਾਲ ਮੋਹ ਪਿਆਰ ਇਸ ਤਰੀਕੇ ਨਾਲ ਉਹਨਾਂ ਨੇ ਦੂਰ ਕੀਤਾ। ਔਰ ਬਾਅਦ ਵਿੱਚ ਇਤਿਹਾਸ ਵਿੱਚ ਆਉਂਦਾ ਹੈ ਕਿ ਉਹ ਬੜਾ ਧਰਮੀ ਪੁਰਖ ਬਣਿਆ ਔਰ ਉਸਨੇ ਸਾਰੇ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ। ਸੋ ਗੱਲ ਇਨ ਸ਼ੋਰਟ ਅਸੀਂ ਇਹ ਕਰ ਰਹੇ ਹਾਂ ਕਿ ਜਿੱਥੇ ਵੀ ਮਾਨਾ ਜਾਂਦੇ ਸਨ, ਸੋ ਕਿਸੇ ਨਾ ਕਿਸੇ ਦੇ ਸਰੀਰਕ ਦੁੱਖ, ਕਿਸੇ ਦਾ ਮਾਨਸਿਕ ਦੁੱਖ, ਕਿਸੇ ਦੇ ਅੰਦਰ ਹਉਮੈ ਹੈ, ਕਿਸੇ ਦੇ ਅੰਦਰ ਲਾਲਚ ਹੈ, ਉਸ ਨੂੰ ਵੀ ਉਹ ਦੂਰ ਕਰਦੇ ਸਨ। ਸਰੀਰਕ ਦੁੱਖ ਤਾਂ ਦੂਰ ਕਰਦੇ ਹੀ ਸਨ, ਜਿਵੇਂ ਹੁਣੇ ਅਸੀਂ ਪਹਿਲੇ ਗੱਲ ਕੀਤੀ ਕਿ ਉਸ ਕੋੜੀ ਦਾ ਦੁੱਖ ਉਹਨਾਂ ਨੇ ਕਿਸ ਤਰ੍ਹਾਂ ਦੂਰ ਕੀਤਾ। ਇਸੇ ਤਰੀਕੇ ਨਾਲ ਜਿੱਥੇ ਜਿੱਥੇ ਜਾਂਦੇ ਸਨ ਉਹ ਦੂਰ ਕਰਦੇ ਸਨ, ਸਰੀਰਕ ਦੁੱਖ, ਮਾਨਸਿਕ ਦੁੱਖ। ਮਾਨਸਿਕ ਦੁੱਖ ਕੀ ਹੈ? ਲਾਲਚ, ਮੋਹ, ਮਾਇਆ, ਕ੍ਰੋਧ, ਹੰਕਾਰ, ਇਹ ਸਭ ਚੀਜ਼ਾਂ ਇਹ ਲਾਲਚ ਨੇ, ਇਹ ਮਾਨਸਿਕ ਦੁੱਖ ਨੇ, ਉਹ ਦੂਰ ਕਰਦੇ ਸਨ। ਆਤਮਿਕ ਦੁੱਖ ਵੀ ਦੂਰ ਕਰਦੇ ਸਨ। ਹੁਣ ਇਸੇ ਤਰ੍ਹਾਂ ਅਸੀਂ ਅੱਗੇ ਚੱਲੀਏ ਅਤੇ ਇੱਕ ਵਾਰੀ ਮਹਾਰਾਜ ਕਿੱਥੇ ਚਲੇ ਗਏ? ਯਾਤਰਾ ਕਰਦੇ ਕਰਦੇ ਉਹ ਪਹੁੰਚ ਗਏ ਕਿੱਥੇ? ਮੁਲਤਾਨ, ਮੁਲਤਾਨ ਸ਼ਹਿਰ 'ਚ ਪਹੁੰਚ ਗਏ। ਮੁਲਤਾਨ ਸ਼ਹਿਰ ਵਿੱਚ, ਕਿਉਂਕਿ ਮੁਲਤਾਨ ਬੜਾ ਮਸ਼ਹੂਰ ਸੀ ਕਿ ਮੁਲਤਾਨ ਦੇ ਵਿੱਚ ਬੜੇ ਧਾਰਮਿਕ ਲੋਕ ਰਹਿੰਦੇ ਨੇ, ਕਿਉਂਕਿ ਉੱਥੇ ਪੀਰ ਫਕੀਰ ਬਹੁਤ ਰਹਿੰਦੇ ਸਨ, ਬਹੁਤ ਪੀਰ ਫਕੀਰ ਉੱਥੇ ਰਹਿੰਦੇ ਸਨ। ਉਹਨਾਂ ਨੇ ਹਰ ਇੱਕ ਨੇ ਆਪਣੀ ਆਪਣਾ ਮਤ ਚਲਾ ਰੱਖਿਆ ਸੀ, ਹਰ ਇੱਕ ਨੇ ਆਪਣੇ ਆਪਣੇ ਫੋਲੋਅਰ ਜਿਹੜੇ ਸੀ ਉਹ ਬਣਾ ਰੱਖੇ ਸੀ, ਬੜੇ ਪੀਰ ਫਕੀਰ। ਪੀਰਾਂ ਦਾ ਦੇਸ਼ ਕਿਹਾ ਜਾਂਦਾ ਸੀ ਮੁਲਤਾਨ ਨੂੰ, ਪੀਰਾਂ ਦਾ ਦੇਸ਼ ਕਿਹਾ ਜਾਂਦਾ ਸੀ। ਸੋ ਮਹਾਰਾਜ ਜਦੋਂ ਉੱਥੇ ਪਹੁੰਚੇ, ਉੱਥੇ ਪਹੁੰਚੇ ਅਤੇ ਉਹਨਾਂ ਦੀ ਕੀਰਤੀ, ਉਹਨਾਂ ਦੀ ਸ਼ੋਭਾ ਅਤੇ ਉਹਨਾਂ ਪੀਰਾਂ ਫਕੀਰਾਂ ਤੱਕ ਪਹੁੰਚ ਚੁੱਕੀ ਸੀ ਕਿ ਕਲਯੁੱਗ ਦੇ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ, ਕਲਯੁੱਗ ਨੂੰ ਤਾਰਨ ਵਾਸਤੇ ਇੱਕ ਅਵਤਾਰ ਆਇਆ ਔਰ ਉਸਦਾ ਨਾਮ ਨਾਨਕ ਹੈ। ਨਾਮ ਉਹ ਸੁਣ ਚੁੱਕੇ ਸਨ ਅਤੇ ਸ਼ਹਿਰੋਂ ਬਾਹਰ ਹੋਈ ਜਦੋਂ ਖਬਰ ਪਹੁੰਚੀ ਕਿ ਅੱਜ ਮੁਲਤਾਨ ਦੇ ਵਿੱਚ ਦੇ ਬਾਹਰ ਗੁਰੂ ਨਾਨਕ ਦੇਵ ਜੀ ਆਏ ਨੇ, ਨਾਲ ਮਰਦਾਨਾ ਜੀ ਵੀ ਨਾਲ ਸਨ। ਮਰਦਾਨਾ ਜੀ ਤਾਂ ਹਮੇਸ਼ਾ ਹੀ ਉਹਨਾਂ ਦੇ ਨਾਲ ਸਨ, ਸਾਰੀ ਉਮਰ 54 ਸਾਲ ਤੱਕ ਮਰਦਾਨਾ ਜੀ ਨੇ ਗੁਰੂ ਨਾਨਕ ਜੀ ਦਾ ਸੰਗ ਕੀਤਾ ਹੈ। ਉਸ ਤੋਂ ਜ਼ਿਆਦਾ ਲੱਕੀ, ਉਸ ਤੋਂ ਜ਼ਿਆਦਾ ਭਾਗਸ਼ਾਲੀ ਹੋਰ ਇਨਸਾਨ ਕੌਣ ਹੋਏਗਾ ਜਿਹਨੇ 54 ਸਾਲ ਤੱਕ ਗੁਰੂ ਨਾਨਕ ਦੇਵ ਜੀ ਦਾ ਸੰਗ ਕੀਤਾ। ਹਾਲਾਂਕਿ ਵੱਡੇ ਸਨ, ਗੁਰੂ ਨਾਨਕ ਦੇਵ ਜੀ ਤਾਂ ਵੱਡੇ ਸਨ, ਲੇਕਿਨ ਉਹਨਾਂ ਨੇ ਹਮੇਸ਼ਾ ਹੀ ਗੁਰੂ ਬਾਬੇ ਦਾ ਸੰਗ ਕੀਤਾ ਔਰ ਅੰਤ ਸਮਾਂ ਵੀ ਉਹਨਾਂ ਦਾ ਗੁਰੂ ਨਾਨਕ ਦੀ ਚੋਲੀ ਵਿੱਚ ਹੀ ਆਇਆ। ਬੜੇ ਲੱਕੀ ਸਨ, ਬੜੇ ਭਾਗਸ਼ਾਲੀ ਸਨ, ਭਾਈ ਮਰਦਾਨਾ ਜੀ ਹਮੇਸ਼ਾ ਨਾਲ ਰਹਿੰਦੇ ਸਨ। ਔਰ ਇੱਕ ਗੱਲ ਜਿਹੜੀ ਮੈਨੂੰ ਸ਼ਾਇਦ ਪਹਿਲੇ ਮੈਨੂੰ ਵੀ ਨਹੀਂ ਪਤਾ ਸੀ ਕਿ ਜਦੋਂ ਮਰਦਾਨਾ ਜੀ ਸਰੀਰ ਤਿਆਗ ਗਏ, ਮਹਾਰਾਜ ਨੇ ਉਹਨਾਂ ਦਾ ਅੰਤਿਮ ਜੋ ਕਰਨਾ ਸੀ ਕਰ ਦਿੱਤਾ ਸਾਰਾ ਕੁਛ, ਅਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਉਦਾਸੀਆਂ 'ਤੇ ਨਹੀਂ ਗਏ। ਜਿਹੜੀਆਂ 4 ਉਦਾਸੀਆਂ ਅਸੀਂ ਪੜ੍ਹਨੇ ਆ, 4 ਪਾਸੇ ਗਏ ਨੇ, ਉੱਥੇ ਹਮੇਸ਼ਾ ਮਰਦਾਨਾ ਜੀ ਨਾਲ ਸਨ, ਲੇਕਿਨ ਮਰਦਾਨਾ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਜੀ ਨੇ ਯਾਤਰਾ ਨਹੀਂ ਕੀਤੀ। ਫਿਰ ਉਹ ਆਪਣੀ ਰਾਏ ਬੋਈ ਤਲਵੰਡੀ ਚਲੇ ਗਏ ਔਰ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਉਹ ਕਰਤਾਰਪੁਰ ਚਲੇ ਗਏ, ਉਹ ਉਦਾਸੀਆਂ 'ਤੇ ਫਿਰ ਇਸ ਤੋਂ ਬਾਅਦ ਨਹੀਂ ਗਏ। ਖੈਰ ਗੱਲ ਅਸੀਂ ਕੀ ਕਰ ਰਹੇ ਸੀ ਕਿ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਪਹੁੰਚੇ ਕਿੱਥੇ? ਮੁਲਤਾਨ। ਔਰ ਮੁਲਤਾਨ ਮਸ਼ਹੂਰ ਸੀ ਪੀਰਾਂ ਦਾ ਦੇਸ਼, ਕਿ ਉੱਥੇ ਬਹੁਤ ਪੀਰ ਫਕੀਰ ਰਹਿੰਦੇ ਨੇ। ਹੁਣ ਲੋਕਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਕਿਸ ਤਰੀਕੇ ਨਾਲ ਨਾਨਕ ਜੀ ਨੂੰ ਰੋਕਿਆ ਜਾਏ ਕਿ ਜੇ ਗੁਰੂ ਨਾਨਕ ਦੇਵ ਜੀ ਇੱਥੇ ਆ ਗਏ ਤਾਂ ਸਾਰੇ ਲੋਕ ਉਹਨਾਂ ਦੀ ਸੱਚ ਦੀ ਆਵਾਜ਼ ਸੁਣ ਕੇ ਔਰ ਉਹਨਾਂ ਦੇ ਮਗਰ ਲੱਗ ਜਾਣਗੇ ਅਤੇ ਸਾਡਾ ਦਾਣਾ ਪਾਣੀ ਤਾਂ ਬੰਦ ਹੋ ਜਾਏਗਾ ਕਿਉਂਕਿ ਉੱਥੇ ਹਰ ਪੀਰ ਫਕੀਰ ਦਾ ਆਪਣਾ ਡੇਰਾ ਸੀ ਹਰ ਇੱਕ ਦੇ ਆਪਣੇ ਫਾਲੋਅਰ ਬਣਾ ਰੱਖੇ ਸੀ ਔਰ ਉਹ ਉਹਨਾਂ ਦੇ ਸਿਰ ਦੇ ਉੱਤੇ ਹੀ ਉਹਨਾਂ ਦੀ ਜੀਵਿਕਾ ਜਿਹੜੀ ਸੀ ਉਹ ਚੱਲਦੀ ਸੀ ਸੋ ਸਭ ਨੂੰ ਫਿਕਰ ਪੈ ਗਿਆ ਕਿ ਇੱਥੇ ਜਦੋਂ ਉਹ ਆ ਜਾਣਗੇ ਉਹ ਸੱਚੇ ਗੁਰੂ ਨੇ ਉਹ ਸੱਚਾਈ ਦੀ ਗੱਲ ਕਰਦੇ ਨੇ ਸਾਰੀ ਦੁਨੀਆ ਉਹਨਾਂ ਦੇ ਮਗਰ ਲੱਗ ਜਾਏਗੀ ਅਤੇ ਸਾਨੂੰ ਤਾਂ ਕੋਈ ਪੁੱਛੇਗਾ ਹੀ ਨਹੀਂ ਉਹਨਾਂ ਨੇ ਸਲਾਹ ਕੀਤੀ ਕਿਸੇ ਤਰੀਕੇ ਇਸ਼ਾਰੇ ਨਾਲ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਜਾਏ ਕਿ ਤੁਸੀਂ ਇੱਥੇ ਨਾ ਆਓ ਤੁਸੀਂ ਸਾਡੇ ਇੱਥੇ ਮੁਲਤਾਨ ਦੇ ਅੰਦਰ ਤੁਸੀਂ ਨਾ ਆਓ ਉਹਨਾਂ ਨੇ ਕੀ ਕੀਤਾ ਉਹਨਾਂ ਸੋਚਿਆ ਕਿ ਮਹਾਰਾਜ ਜਾਣੇ ਜਾਣ ਨੇ ਔਰ ਮਾਤਾ ਜੀ ਮਹਾਰਾਜ ਦੇ ਅੰਦਰ ਬਹੁਤ ਗਿਆਨ ਹੈ ਅਤੇ ਅਸੀਂ ਮੂੰਹ ਨਾਲ ਉਹਨਾਂ ਨੂੰ ਨਹੀਂ ਕਹਿਣਾ ਕਿ ਤੁਸੀਂ ਨਾ ਆਓ ਅਸੀਂ ਇਸ਼ਾਰਾ ਕਰਨਾ ਇਸ਼ਾਰਾ ਕੀ ਕੀਤਾ ਦੁੱਧ ਦਾ ਕਟੋਰਾ ਮੰਗਾਇਆ ਗਿਆ ਇੱਕ ਕਟੋਰਾ ਜਿਹਦੇ ਵਿੱਚ ਦੁੱਧ ਸੀ ਔਰ ਨੱਕਾ ਨੱਕ ਬਿਲਕੁਲ ਨੱਕੋ ਨੱਕ ਭਰਿਆ ਹੋਇਆ ਸੀ ਦੋ ਬੰਦਿਆਂ ਨੂੰ ਆਪਣੇ ਸੇਵਕਾਂ ਨੂੰ ਉਹਨਾਂ ਨੇ ਕਟੋਰਾ ਹੱਥ ਵਿੱਚ ਪਕੜਾ ਕੇ ਅਤੇ ਭੇਜਿਆ ਕਿ ਤੁਸੀਂ ਜਾਓ ਅਤੇ ਸ਼ਹਿਰ ਦੇ ਬਾਹਰ ਗੁਰੂ ਨਾਨਕ ਦੇਵ ਜੀ ਆ ਰਹੇ ਨੇ ਤੁਸੀਂ ਜਾ ਕੇ ਇਹ ਦੁੱਧ ਉਹਨਾਂ ਨੂੰ ਪੇਟ ਕਰੋ ਉਸ ਦੁੱਧ ਦੇ ਵਿੱਚ ਬਿਲਕੁਲ ਜ਼ਰਾ ਵੀ ਗੁੰਜਾਇਸ਼ ਨਹੀਂ ਸੀ ਕਿ ਉਸ ਕਟੋਰੇ ਦੇ ਵਿੱਚ ਹੋਰ ਜ਼ਰਾ ਵੀ ਦੁੱਧ ਹੋਰ ਪਾਇਆ ਜਾਏ ਸੋ ਬੜੇ ਧਿਆਨ ਨਾਲ ਸੰਭਲ ਕੇ ਉਹ ਕਟੋਰਾ ਲੈ ਕੇ ਜਦੋਂ ਸੇਵਕ ਗੁਰੂ ਨਾਨਕ ਦੇਵ ਜੀ ਪਹੁੰਚੇ ਅਤੇ ਗੁਰੂ ਨਾਨਕ ਦੇਵ ਜੀ ਨੂੰ ਗੱਲ ਸਮਝ ਆ ਗਈ ਉੱਥੇ ਘੱਟ ਘੱਟ ਕੇ ਅੰਤਰ ਕੀ ਜਾਣਤ ਉਹਨਾਂ ਤਾਂ ਸਭ ਪਤਾ ਸੀ ਉਹਨਾਂ ਨੂੰ ਇਸ਼ਾਰਾ ਫੌਰਨ ਸਮਝ ਆ ਗਿਆ ਕਿ ਪੀਰਾਂ ਫਕੀਰਾਂ ਨੇ ਇਹ ਇਸ਼ਾਰਾ ਕੀਤਾ ਕਿ ਇੱਥੇ ਤਾਂ ਆਲਰੇਡੀ ਹੀ ਬੜੇ ਸੰਤ ਮਹਾਤਮਾ ਬੜੇ ਪੀਰ ਫਕੀਰ ਰਹਿੰਦੇ ਨੇ ਇੱਥੇ ਤੁਹਾਡੇ ਆਉਣ ਦੀ ਲੋੜ ਨਹੀਂ ਹੈ ਅਤੇ ਨਾ ਤੁਹਾਡੇ ਵਾਸਤੇ ਕੋਈ ਇੱਥੇ ਥਾਂ ਹੈ ਤੁਹਾਡੇ ਵਾਸਤੇ ਇੱਥੇ ਕੋਈ ਥਾਂ ਨਹੀਂ ਹੈ ਇਹ ਇਸ਼ਾਰਾ ਗੁਰੂ ਮਹਾਰਾਜ ਨੂੰ ਸਮਝ ਆ ਗਿਆ ਅਤੇ ਗੁਰੂ ਮਹਾਰਾਜ ਨੇ ਕੀ ਕੀਤਾ ਇੱਕ ਚਮੇਲੀ ਦਾ ਫੁੱਲ ਸੀ ਉਹ ਤੋੜ ਕੇ ਅਤੇ ਗੁਰੂ ਮਹਾਰਾਜ ਨੇ ਉਸ ਦੁੱਧ ਦੇ ਉੱਤੇ ਟਿਕਾ ਦਿੱਤਾ ਹੁਣ ਚਾਹੇ ਕਿੰਨਾ ਵੀ ਕਟੋਰਾ ਭਰਿਆ ਹੋਏ ਲੇਕਿਨ ਇੱਕ ਚਮੇਲੀ ਦਾ ਫੁੱਲ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹਦਾ ਕਿੰਨਾ ਕੁ ਵਜ਼ਨ ਹੋਏਗਾ ਕਿਆ ਚਮੇਲੀ ਦੇ ਫੁੱਲ ਡਾਲ ਪਾਉਣ ਦੇ ਨਾਲ ਦੁੱਧ ਡੁੱਲਣ ਲੱਗ ਪਏਗਾ ਹੋਰ ਕੋਈ ਚੀਜ਼ ਪਾਈ ਜਾਂਦੀ ਥੋੜ੍ਹਾ ਜਿਹਾ ਦੁੱਧ ਹੋਰ ਪਾਇਆ ਜਾਂਦਾ ਅਤੇ ਉਹ ਸਾਰਾ ਫੈਲ ਜਾਂਦਾ ਜ਼ਮੀਨ ਦੇ ਉੱਤੇ ਲੇਕਿਨ ਮਹਾਰਾਜ ਨੇ ਕੀ ਕੀਤਾ ਉਹ ਚਮੇਲੀ ਦਾ ਫੁੱਲ ਉਸ ਦੇ ਉੱਤੇ ਰੱਖ ਦਿੱਤਾ ਅਤੇ ਉਹ ਬੜੇ ਸਤਿਕਾਰ ਨਾਲ ਵਾਪਸ ਭੇਜ ਦਿੱਤਾ ਕਿ ਜਿਨ੍ਹਾਂ ਨੇ ਤੁਹਾਡੇ ਕੋਲ ਜਿਸ ਨੇ ਇਹ ਭੇਜਿਆ ਉਹਨਾਂ ਨੂੰ ਜਾ ਕੇ ਵਾਪਸ ਦੇ ਦਿਓ ਵਾਪਸ ਜਦੋਂ ਗਏ ਅਤੇ ਫਿਰ ਉਹਨਾਂ ਉਹ ਵੀ ਗਿਆਨਵਾਨ ਸਨ ਜਿਹੜੇ ਉੱਥੋਂ ਦੇ ਪੀਰ ਸਨ ਉਹ ਵੀ ਗਿਆਨਵਾਨ ਸਨ ਉਹਨਾਂ ਨੂੰ ਸਵਾਲ ਦਾ ਜਵਾਬ ਮਿਲ ਗਿਆ ਔਰ ਉਹਨਾਂ ਨੂੰ ਸਮਝ ਆ ਗਈ ਕਿ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਮੇਰੇ ਇੱਥੇ ਆਉਣ ਨਾਲ ਤੁਹਾਨੂੰ ਕੋਈ ਫਰਕ ਨਹੀਂ ਪਏਗਾ ਮੈਂ ਤੁਹਾਡੇ ਕੋਈ ਕਿਸੇ ਗੱਲ ਦੇ ਵਿੱਚ ਦਖਲ ਨਹੀਂ ਦਿਆਂਗਾ ਲੇਕਿਨ ਮੈਂ ਇੱਥੇ ਅੰਦਰ ਜਦੋਂ ਤੁਹਾਡੇ ਸ਼ਹਿਰ ਵਿੱਚ ਆਵਾਂਗਾ ਮੈਂ ਤੁਹਾਡੇ ਵਾਸਤੇ ਕੋਈ ਮੁਸੀਬਤ ਨਹੀਂ ਖੜੀ ਕਰਾਂਗਾ ਤੁਹਾਡਾ ਕੋਈ ਚੀਜ਼ ਤੁਹਾਡਾ ਹੱਕ ਕਿਸੇ ਤਰੀਕੇ ਨਾਲ ਵੀ ਮੈਂ ਉਸਨੂੰ ਖਤਮ ਨਹੀਂ ਕਰਾਂਗਾ ਲੇਕਿਨ ਮੈਂ ਆਪਣਾ ਕੰਮ ਕਰਨਾ ਸੱਚ ਦੀ ਆਵਾਜ਼ ਦੇਣੀ ਮੈਂ ਤਾਂ ਸੱਚ ਦੀ ਆਵਾਜ਼ ਦੇਣੀ ਮੈਂ ਤਾਂ ਆਉਣਾ ਹੀ ਹੈ ਮੈਂ ਇੱਥੇ ਆਵਾਂਗਾ ਸੋ ਉਹਨਾਂ ਨੂੰ ਫਕੀਰਾਂ ਨੂੰ ਵੀ ਸਮਝ ਆ ਗਈ ਕਿ ਉਹਨਾਂ ਦੇ ਆਉਣ ਨਾਲ ਸਾਨੂੰ ਕੋਈ ਡਿਸਟਰਬੈਂਸ ਨਹੀਂ ਹੋਏਗੀ ਅਤੇ ਠੀਕ ਹੈ ਉਹਨਾਂ ਨੂੰ ਆਉਣ ਦਿਓ ਸੋ ਇਸ਼ਾਰੇ ਦੇ ਨਾਲ ਆਪਣੇ ਗਿਆਨ ਦੇ ਨਾਲ ਇਸ਼ਾਰਿਆਂ ਨਾਲ ਵੀ ਉਹ ਅਨਪੜ੍ਹ ਬੰਦੇ ਨੂੰ ਆਪਣੇ ਤਰੀਕੇ ਨਾਲ ਸਮਝਾਉਂਦੇ ਸਨ ਪੜ੍ਹੇ ਲਿਖੇ ਬੰਦੇ ਨੂੰ ਗਿਆਨੀ ਬੰਦੇ ਨੂੰ ਆਪਣੇ ਤਰੀਕੇ ਨਾਲ ਸਮਝਾਉਂਦੇ ਸਨ ਉਹਨਾਂ ਦਾ ਸੁਧਾਰਨ ਦਾ ਤਰੀਕਾ ਇਤਨਾ ਅੱਛਾ ਸੀ ਕਿ ਜਿਸ ਦੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਉਹ ਜਿਸ ਨੂੰ ਇਸ਼ਾਰੇ ਨਾਲ ਸਮਝਾਇਆ ਉਹ ਵੀ ਆਪਣੇ ਉਹਨਾਂ ਨੂੰ ਉਹ ਸੁਧਰ ਗਏ ਆਪਣੀ ਗੱਲ ਦੇ ਉੱਤੇ ਉਹਨਾਂ ਨੂੰ ਸਮਝ ਆ ਗਈ ਚਾਹੇ ਮਹਾਰਾਜ ਨੇ ਕਿਸੇ ਤਰੀਕੇ ਵੀ ਉਹਨਾਂ ਨੂੰ ਸਮਝਾਇਆ ਸੋ ਗੱਲ ਅੱਜ ਇੱਥੋਂ ਸ਼ੁਰੂ ਕੀਤੀ ਸੀ ਕਿ ਗੁਰੂ ਮਹਾਰਾਜ ਨੇ ਯਾਤਰਾਵਾਂ ਬਹੁਤ ਕੀਤੀਆਂ ਨੇ ਕਿੰਨੇ ਹਜ਼ਾਰਾਂ ਕਿਲੋਮੀਟਰ ਉਹ ਗਏ ਨੇ ਔਰ ਜਿੱਥੇ ਜਿੱਥੇ ਵੀ ਗਏ ਨੇ ਕਿਸੇ ਨਾ ਕਿਸੇ ਨੂੰ ਜ਼ਰੂਰ ਮਿਲੇ ਨੇ ਚਾਹੇ ਇੰਡੀਵਿਜੁਅਲ ਨੂੰ ਚਾਹੇ ਇੱਕ ਬੰਦੇ ਨੂੰ ਜਿਸ ਤਰ੍ਹਾਂ ਹੁਣ ਅਸੀਂ ਕੋੜੀ ਦੀ ਗੱਲ ਕੀਤੀ ਸੀ ਫਿਰ ਚਾਹੇ ਰਾਜੇ ਮਹਾਰਾਜਿਆਂ ਨੂੰ ਜਿਸ ਤਰ੍ਹਾਂ ਹੁਣ ਇਸ ਤੋਂ ਪਹਿਲੇ ਅਸੀਂ ਬਾਦਸ਼ਾਹ ਦੀ ਗੱਲ ਕੀਤੀ ਸੀ ਹੋਰ ਕਿਸੇ ਜਗ੍ਹਾ 'ਤੇ ਜਿੱਥੇ ਲੋਕ ਇਕੱਠੇ ਹੁੰਦੇ ਸਨ ਜਿੱਥੇ ਮੇਲੇ ਲੱਗਦੇ ਸਨ ਉੱਥੇ ਜਾਂਦੇ ਸਨ ਉੱਥੇ ਆਮ ਜਨਤਾ ਨੂੰ ਕੋਈ ਨਾ ਕੋਈ ਸੰਦੇਸ਼ਾ ਉਹ ਦਿੰਦੇ ਸਨ ਸੋ ਉਹਨਾਂ ਦਾ ਸੁਧਾਰਨ ਦਾ ਤਰੀਕਾ ਆਪਣਾ ਹੀ ਕਿਸਮ ਦਾ ਸੀ ਸੋ ਇਸੇ ਕਰਕੇ ਮਹਾਰਾਜ ਕਿਉਂਕਿ ਛੋਟੀ ਛੋਟੀ ਜਗ੍ਹਾ 'ਤੇ ਵੀ ਗਏ ਨੇ ਵੱਡੇ ਵੱਡੇ ਮੇਲਿਆਂ ਵਿੱਚ ਵੀ ਗਏ ਨੇ ਵੱਡੇ ਵੱਡੇ ਪਹਾੜਾਂ 'ਤੇ ਉੱਤੇ ਲੱਦਾਖ ਤੱਕ ਲੇਹ ਲੱਦਾਖ ਤੱਕ ਵੀ ਗਏ ਨੇ ਕਿੰਨੀ ਕਿੰਨੀ ਦੂਰ ਔਖੀਆਂ ਜਗ੍ਹਾ 'ਤੇ ਵੀ ਗਏ ਨੇ ਸਿਰਫ ਕਿਸ ਵਾਸਤੇ ਆਪਣੀ ਸੱਚ ਦੀ ਆਵਾਜ਼ ਸੁਣਾਉਣ ਵਾਸਤੇ ਲੋਕਾਂ ਨੂੰ ਵਹਿਮਾਂ ਭਰਮਾਂ 'ਚੋਂ ਦੂਰ ਕਰਨ ਵਾਸਤੇ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਦੁੱਖ ਸਨ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਜਿਸ ਤਰ੍ਹਾਂ ਹੁਣੇ ਪਹਿਲੇ ਮੈਂ ਬੇਨਤੀ ਕੀਤੀ ਸੀ ਕਿ ਮਹਾਰਾਜ ਨੇ ਸਰੀਰਕ ਦੁੱਖ ਦੂਰ ਕੀਤੇ ਮਾਨਸਿਕ ਦੁੱਖ ਵੀ ਦੂਰ ਕੀਤੇ ਆਤਮਿਕ ਦੁੱਖ ਵੀ ਦੂਰ ਕੀਤੇ ਔਰ ਇਸ ਤਰ੍ਹਾਂ ਦੁਨੀਆ ਦੇ ਉੱਤੇ ਉਹ ਆਪਣਾ ਜੀਵਨ ਜਿਹੜਾ ਉਹ ਸਫਲਾ ਕਰਕੇ ਚਲੇ ਗਏ ਨੇ ਅੱਜ ਅਸੀਂ ਉਹਨਾਂ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਸੋ ਪ੍ਰਕਾਸ਼ ਉਤਸਵ ਮਨਾਉਣ ਦਾ ਮਤਲਬ ਕਿ ਗੁਰੂ ਕੀਆਂ ਕਥਾ ਕਹਾਣੀਆਂ ਉਹਨਾਂ ਦੇ ਜੀਵਨ ਤੋਂ ਕੁਝ ਸੇਧ ਲਈਏ ਕੁਝ ਸਿੱਖਣ ਦੀ ਕੋਸ਼ਿਸ਼ ਕਰੀਏ ਸਿਰਫ ਸੈਲੀਬ੍ਰੇਸ਼ਨ ਤਾਂ ਐਤਕੀ ਜ਼ਿਆਦਾ ਹੋ ਨਹੀਂ ਸਕਦੀ ਹਾਲਾਤ ਇਹੋ ਜਿਹੇ ਨੇ ਲੇਕਿਨ ਮਹਾਰਾਜ ਦਾ ਇਤਿਹਾਸ ਪੜ੍ਹਨਾ ਮਹਾਰਾਜ ਦੀ ਬਾਣੀ ਪੜ੍ਹਨੀ ਇਹ ਸਾਡਾ ਫਰਜ਼ ਹੈ ਔਰ ਇਸ ਤਰੀਕੇ ਨਾਲ ਅਸੀਂ ਇਸ ਸਾਲ ਅਸੀਂ ਗੁਰਪੁਰਬ ਨੂੰ ਮਨਾਉਣਾ ਸੋ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।